ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਸਤਿਗੁਰ ਸੱਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ। ਦਸੀ ਮਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ। ਦਸੀ ਮਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਵਧੀ ਵੇਲ ਬਹੁ ਭੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁਮਾਨ, ਬੁਲਾਇਆ ਬੋਲੈ ਗੁਰ ਕੈ ਪਾਣ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਨੂੰ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਬੜ ਜੋਧਾ ਬ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰਸਿੱਖਾਂ ਮਨ ਵਧਾਈਆਂ, ਜਿਨ੍ਹਾਂ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਯੋਧੇ ਸਤਿਗੁਰੂ, ਮੀਰੀਆਂ ਔਰ ਪੀਰੀਆਂ ਦੇ ਮਾਲਕ ਸਤਿਗੁਰੂ, ਦੀਨ ਅਤੇ ਦੁਨੀ ਦੇ ਪਾਤਸ਼ਾਹ ਸਤਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਲਈਏ ਸਾਰੇ। ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਸਾਰੇ ਪੜ੍ਹੋ। ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ, ਦੀਨ ਅਤੇ ਦੁਨੀ, ਲੋਕ ਅਤੇ ਪਰਲੋਕ, ਹਲ ਅਤੇ ਪਲਤ, ਮੀਰੀ ਅਤੇ ਪੀਰੀ, ਭਗਤੀ ਅਤੇ ਸ਼ਕਤੀ, ਸ਼ਾਂਤੀ ਅਤੇ ਕ੍ਰਾਂਤੀ, ਇਹ ਦੋ ਦੋ ਪਹਿਲੂ ਹਨ ਜਿਨ੍ਹਾਂ ਦੇ ਮਾਲਕ ਛੇਵੇਂ ਪਾਤਸ਼ਾਹ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ। ਧੰਨ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਉਹ ਮਾਂ ਧੰਨ ਹੈ, ਉਹ ਪਿਤਾ ਧੰਨ ਹੈ, ਜਿਸ ਦੀ ਕੁੱਖ ਤੋਂ ਇਹੋ ਜਿਹੇ ਮਹਾਂਬਲੀ ਯੋਧੇ ਸਤਿਗੁਰੂ ਦੇ ਅਵਤਾਰ ਹੋਏ ਨੇ। ਜਿਸ ਵੇਲੇ ਲਗਭਗ 31 ਸਾਲ ਦੀ ਉਮਰ ਹੋ ਚੁੱਕੀ ਸੀ, ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਨਹੀਂ ਸੀ ਹੋਈ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਤਾਂ ਅੱਜ ਤੋਂ ਕੋਈ 40-30 ਸਾਲ ਪਹਿਲਾਂ ਤੱਕ ਇੱਕ ਤਾਂ ਵਿਆਹ ਬੱਚਿਆਂ ਦੇ ਛੇਤੀ ਹੁੰਦੇ ਸੀ, ਅਤੇ ਵਿਆਹ ਤੋਂ ਜੇ 2-3 ਸਾਲ 4 ਸਾਲ ਬਾਅਦ ਬੱਚਾ ਨਾ ਹੋਵੇ ਤਾਂ ਫਿਰ ਸ਼ਰੀਕ ਮਿਹਣੇ ਤਾਨੇ ਮਾਰਨੇ ਸ਼ੁਰੂ ਕਰ ਦਿੰਦੇ ਸੀ। ਖਾਸ ਕਰਕੇ ਗੁਰੂ ਸਾਹਿਬ ਦਾ ਵੱਡਾ ਭਰਾ ਬਾਬਾ ਪ੍ਰਿਥੀ ਚੰਦ, ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨਾਲ ਬੜੀ ਖਾਰ ਖਾਂਦਾ ਸੀ ਕਿ ਮੈਂ ਇਸ ਗੁਰਤਾ ਗੱਦੀ 'ਤੇ ਮਾਲਕ ਬਣਾ, ਗੁਣ ਹੈ ਨਹੀਂ ਸਨ ਪਰ ਗੁਰੂ ਬਣਨਾ ਚਾਹੁੰਦਾ ਸੀ। ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਬਾਰੇ 36ਵੀਂ ਵਾਰ ਲਿਖੀ ਹੈ। 36ਵੀਂ ਵਾਰ 'ਚ ਭਾਈ ਸਾਹਿਬ ਲਿਖਦੇ ਨੇ, ਉਹ ਕਹਿੰਦੇ, ਮੁੱਛਾਂ ਦਾੜੀ ਸੋਹਣੀ ਬਹੁਤ ਦੁਰਬਲ ਵੇਸ, ਸਹਿ ਹਥਿਆਰੀ ਸੂਰਮਾ ਪੰਚੀ ਪ੍ਰਵੇਸ਼, ਮਾਹਰ ਦੜ ਦੀ ਬਾਣ ਵਿੱਚ ਜਾਣੈ ਸਭ ਦੇਸ਼, ਪੂਰਨ ਗੁਣ ਪੁਰਖਤ ਬਿਨ ਕਾਮਣ ਕੇ ਕਰੇਸ਼। ਕਹਿੰਦੇ ਮੁੱਛਾਂ ਵੀ ਸੋਹਣੀਆਂ ਹੋਣ, ਦਾੜੀ ਵੀ ਸੋਹਣੀ ਹੋਵੇ, ਸਿਰ 'ਤੇ ਦਸਤਾਰ ਵੀ ਬੰਨ੍ਹੀ ਹੋਵੇ, ਸੈਂਕੜੇ ਹਥਿਆਰ ਚਲਾਉਣੇ ਜਾਣਦਾ ਹੋਵੇ, ਪੜ੍ਹਿਆ ਲਿਖਿਆ ਅਤੇ ਪੰਚਾਂ ਵਿੱਚ ਪੰਚਾਇਤ ਵਿੱਚ ਬਹਿਣ ਵਾਲਾ ਹੋਵੇ, ਸਾਰੇ ਗੁਣ ਹੋਣ ਹੀਜੜੇ ਵਿੱਚ, ਸਾਰੇ ਗੁਣ ਹੋਣ ਖੁਸਰੇ ਵਿੱਚ, ਹੋਣ ਪਏ ਘਰ ਨਹੀਂ ਵੱਸ ਸਕਦਾ, ਉਹ ਕਿਸੇ ਸੁਹਾਗਣ ਦਾ ਸੁਹਾਗ ਨਹੀਂ ਬਣ ਸਕਦਾ, ਉਹ ਕਿਸੇ ਬੱਚੇ ਦਾ ਬਾਪ ਨਹੀਂ ਬਣ ਸਕਦਾ, ਉਹ ਗ੍ਰਿਸਤੀ ਨਹੀਂ ਬਣ ਸਕਦਾ। ਕਹਿੰਦੇ ਸਾਰੇ ਹੀ ਗੁਣ ਹੋਣ ਪ੍ਰਿਥੀ ਚੰਦ ਵਿੱਚ, ਸੋਹਣਾ ਵੀ ਹੋਵੇ, ਬਾਬਿਆਂ ਵਰਗਾ ਚੋਲਾ ਵੀ ਬੜਾ ਵੱਡਾ ਪਾਉਂਦਾ ਸੀ, ਪੱਗ ਵੀ ਬੜੀ ਸੋਹਣੀ ਬੰਨਦਾ ਸੀ, ਗਲ 'ਚ ਮਾਲਾ ਵੀ ਪਾਉਂਦਾ ਸੀ ਅਤੇ ਬੜਾ ਬਣ ਠਣ ਕੇ ਰਹਿੰਦਾ ਸੀ, ਅਤੇ ਲੋਕ ਇਹ ਵੀ ਜਾਣਦੇ ਸੀ ਵੀ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹੈ, ਸਤਿਕਾਰ ਵੀ ਸੀ। ਫਿਰ ਵੀ ਜਿਹੜੇ ਗੁਣ ਗੁਰੂ ਵਾਲੇ ਨੇ, ਸਿੱਖ ਦਾ ਬੇੜਾ ਬੰਨੇ ਲਾ ਦੇਣਾ, ਕਿਸੇ ਨੂੰ ਭਵ ਸਾਗਰ ਤੋਂ ਪਾਰ ਲੰਘਾ ਦੇਣਾ, ਇਹ ਕੰਮ ਨਹੀਂ ਸੀ ਕਰ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਨੇ ਹੋਰ ਵੀ ਇਗਜੈਂਪਲਾਂ ਦਿੱਤੀਆਂ ਨੇ, 36ਵੀਂ ਵਾਰ ਸਾਰੀ ਪੜ੍ਹ ਲਓ। ਉਹ ਮੀਣੇ ਬਾਰੇ ਲਿਖੀ, ਪ੍ਰਿਥੀ ਚੰਦ ਬਾਰੇ ਲਿਖੀ, ਉਹ ਗੁਰੂ ਨਹੀਂ ਬਣ ਸਕਿਆ, ਇਸ ਕਰਕੇ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦਾ ਅਤੇ ਆਪਣੀ ਘਰਵਾਲੀ ਕਰਮੋ ਨੂੰ ਕਹਿੰਦਾ ਰਹਿੰਦਾ, ਕਰਮੋ ਤੋਂ ਫਿਕਰ ਨਾ ਕਰ, ਅਰਜਨ ਦੇ ਘਰ ਔਲਾਦ ਹੀ ਨਹੀਂ ਹੋਣੀ, ਇਹਨਾਂ ਨੇ ਔਤਰਿਆਂ ਚਲੇ ਜਾਣਾ ਅਤੇ ਗੱਦੀ ਦੇ ਮਾਲਕ ਸਾਡੇ ਪੁੱਤਰ ਮਿਹਰਬਾਨ ਨੇ ਬਣਨਾ, ਸਾਰਾ ਕੁਝ ਸਾਡੇ ਕੋਲ ਹੀ ਆਉਣਾ। ਇਹੋ ਜਿਹੀਆਂ ਗੱਲਾਂ ਮਾਤਾ ਗੰਗਾ ਦੀ ਗੋਲੀ ਨੇ ਸੁਣ ਕੇ ਮਾਤਾ ਨੂੰ ਦੱਸੀਆਂ। ਮੈਂ ਬਹੁਤੀ ਲੰਮੀ ਸਾਖੀ ਨਹੀਂ ਸੁਣਾਉਣੀ ਥੋੜ੍ਹੇ ਸਮੇਂ ਵਿੱਚ, ਕਿਉਂਕਿ ਜਿਹੜੀਆਂ ਗੱਲਾਂ ਵਾਰ ਵਾਰ ਆਪਾਂ ਸੁਣੀਆਂ ਨੇ, ਪਹਿਲਾਂ ਵੀ ਬਚਨ ਆਪਾਂ ਨੂੰ ਪਤਾ ਹੀ ਹੈ ਇਤਿਹਾਸ ਦਾ, ਉਹਦੇ ਵਿੱਚੋਂ 2 ਦੀ ਪੁਆਇੰਟ ਜਿਹੜੀਆਂ ਗੱਲਾਂ ਨੇ ਉਹ ਨੋਟ ਕਰਿਆ ਜੇ। ਕਹਿਣ ਲੱਗੀ ਮਾਤਾ ਗੰਗਾ ਜੀ, ਅੱਜ ਮੈਂ ਬੜੇ ਦੁੱਖਦਾਈ ਬੋਲ ਸੁਣ ਕੇ ਆਈ ਹਾਂ। ਤੁਹਾਡੀ ਜਠਾਣੀ ਅਤੇ ਤੁਹਾਡਾ ਜੇਠ ਆਪਸ 'ਚ ਗੱਲਾਂ ਕਰਦੇ ਸੀ, ਕਹਿੰਦੇ ਸੀ ਇਹਨਾਂ ਦੇ ਘਰ ਔਲਾਦ ਨਹੀਂ ਹੋਣੀ, ਇਹਨਾਂ ਨੇ ਔਤਰਿਆਂ ਚਲੇ ਜਾਣਾ, ਗੱਦੀ ਦੇ ਮਾਲਕ ਸਾਡੇ ਪੁੱਤਰ ਨਹੀਂ ਬਣਨਾ, ਇਹ ਸਾਰਾ ਕੁਝ ਸਾਡਾ ਹੀ ਹੈ। ਮਾਤਾ ਗੰਗਾ ਜੀ ਦਾ ਦਿਲ ਦਰਬ ਗਿਆ। ਇਸਤਰੀ ਜਾਤੀ ਦੇ ਵਿੱਚ ਸਾਰੇ ਹੀ ਗੁਣ ਹੋਣ, ਕਿੰਨੀ ਸੁੰਦਰ ਹੋਵੇ, ਗੁਣਵਾਨ ਹੋਵੇ, ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸ਼ਨ ਦੇ ਗਦ ਗਦ ਭਰੀਆਂ, ਪੂਰਾ ਕਦੀ ਸ਼ਿੰਗਾਰ ਨਾ ਹੋਵੇ ਜੇ ਗਲ ਪੁੱਤਰਾਂ ਦਾ ਹਾਰ ਨਾ ਹੋਵੇ। ਸੰਤਾਨ ਇਸਤਰੀ ਵਾਸਤੇ ਬਹੁਤ ਵੱਡੀ ਮਹੱਤਵਪੂਰਨ ਚੀਜ਼ ਹੈ। ਗੁਰਬਾਣੀ 'ਚ ਵੀ ਮਹਾਰਾਜ ਨੇ ਬਚਨ ਕਰ ਦਿੱਤਾ, ਪੁੱਤੀ ਗੰਢ ਪਵੈ ਸੰਸਾਰ, ਸੰਸਾਰ ਨਾਲ ਗੰਢ ਪੈਂਦੀ, ਪੁੱਤਰਾਂ ਰਾਹੀਂ ਸਾਂਝ ਪੈਂਦੀ, ਅੱਗੇ ਚੱਲਦਾ ਸੰਸਾਰ। ਮਾਤਾ ਗੰਗਾ ਨੇ ਬੇਨਤੀ ਕੀਤੀ, ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਰਾਗ ਵਿੱਚ ਆ ਗਈ। ਕਹਿਣ ਲੱਗੀ, ਮਹਾਰਾਜ ਅੱਜ ਮੈਂ ਜਿਹੜੇ ਬਚਨ ਆਪਣੀ ਜਠਾਣੀ ਦੇ ਅਤੇ ਆਪਣੇ ਜੇਠ ਦੇ ਸੁਣੇ ਨੇ, ਦਾਸੀ ਨੇ ਆ ਕੇ ਮੈਨੂੰ ਦੱਸੇ ਨੇ, ਮੇਰਾ ਕਾਲਜਾ ਵਿੰਨਿਆ ਗਿਆ। ਕਹਿੰਦੇ ਤਲਵਾਰ ਦੇ ਫੱਟ ਮਿਲ ਜਾਂਦੇ ਨੇ, ਬੋਲੀ ਦੇ ਫੱਟ ਮਿਲਦੇ ਨਹੀਂ ਹੁੰਦੇ। ਇਹ ਜਿਹੜਾ ਮੈਨੂੰ ਮੇਰੀ ਜਠਾਣੀ ਅਤੇ ਜੇਠ ਨੇ ਬੋਲੀ ਮਾਰੀ ਹੈ, ਬਚਨ ਕਹੇ ਨੇ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਜੋ ਸੰਸਾਰ ਦੇ ਲੋਕ ਆ ਕੇ ਤੁਹਾਡੇ ਤੋਂ ਮੰਗਦੇ ਨੇ, ਬਾਣੀ 'ਚ ਵੀ ਲਿਖਿਆ, ਕਿਤੇ ਹੋਰ ਨਾ ਮੰਗਣ ਜਾਇਆ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਅਰਦਾਸ ਕਰੋ, ਜੋ ਵੀ ਮੰਗੋਗੇ ਮਿਲੇਗਾ, ਮਾਣ ਮੰਗੋ, ਮਾਣ ਇੱਜ਼ਤ ਚਾਹੀਦੀ ਹੈ ਗੁਰੂ ਜੀ ਤੁਹਾਡੇ ਕੋਲੋਂ ਲੈਣੀ ਹੈ, ਮਾਣ ਮੰਗੋ, ਤਾਣ ਮੰਗੋ, ਤਾਣ ਤਾਕਤ ਸ਼ਕਤੀ ਚਾਹੀਦੀ ਹੈ, ਭਾਵੇਂ ਉਹ ਸਰੀਰਕ ਸ਼ਕਤੀ ਹੋਵੇ, ਭਾਵੇਂ ਉਹ ਆਰਥਿਕ ਸ਼ਕਤੀ ਹੋਵੇ, ਭਾਵੇਂ ਰਾਜਨੀਤਿਕ ਸ਼ਕਤੀ ਹੋਵੇ, ਭਾਵੇਂ ਉਹ ਕਿਸੇ ਤਰ੍ਹਾਂ ਦੀ ਵੀ ਤਾਕਤ ਹੋਵੇ, ਆਪਣੇ ਗੁਰੂ ਤੋਂ ਤਾਣ ਮੈਨੇ ਤਾਕਤ, ਮਾਣ ਮੰਗੋ, ਮਾਣ ਇੱਜ਼ਤ ਵੀ ਮੰਗਦਾ, ਤਾਣ ਤਾਕਤ ਵੀ ਮੰਗਦਾ, ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦਿਓ, ਮੈਂ ਧਨ ਲਛਮੀ ਵੀ ਮੰਗਦਾ, ਰੋਟੀ ਕੱਪੜਾ ਮਕਾਨ ਵੀ ਮੈਨੂੰ ਚਾਹੀਦਾ, ਤੁਹਾਡੇ ਤੋਂ ਮੰਗਣਾ, ਹੋਰ ਕਿੱਥੇ ਜਾਈਏ? ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਜੇ ਆਪਣੇ ਘਰ 'ਚ ਆਪਣੇ ਗੁਰੂ ਕੋਲ ਹੋਵੇ ਅਤੇ ਦੂਜੇ ਕੋਲ ਮੰਗਣ ਜਾਈਏ ਤਾਂ ਫਿਰ ਸ਼ਰਮ ਆਉਂਦੀ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੇ ਬਛੜਾ ਬਿਛੜ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਬੱਚਾ ਆਪਣੀ ਮਾਂ ਨੂੰ ਛੱਡ ਕੇ ਦੂਜੀ ਗਾਂ ਥੱਲੇ ਜਾ ਕੇ ਪਏ ਨਾ, ਦੁੱਧ ਤਾਂ ਨਹੀਂ ਮਿਲਦਾ, ਲੱਤ ਪੈਂਦੀ ਹੈ। ਜਦੋਂ ਗੁਰੂ ਦਾ ਸਿੱਖ ਆਪਣੇ ਗੁਰੂ ਤੋਂ ਭਰੋਸਾ ਚੁੱਕ ਕੇ ਕਿਸੇ ਬਾਬੇ ਕੋਲ, ਕਿਸੇ ਪਖੰਡੀ ਕੋਲ, ਕਿਸੇ ਦੇਹਧਾਰੀ ਕੋਲ, ਕਿਸੇ ਜਾਦੂ ਟੂਣੇ ਵਾਲੇ ਕੋਲ, ਕਿਸੇ ਜੋਤਸ਼ੀ ਕੋਲ ਜਾ ਕੇ ਹੱਥ ਵਿਖਾਉਂਦਾ ਨਾ, ਉੱਥੋਂ ਮਿਲਦਾ ਕੁਛ ਨਹੀਂ, ਸ਼ਰਮਿੰਦਗੀ ਮਿਲਦੀ ਹੈ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ, ਅਤੇ ਮਹਾਰਾਜ ਸਾਰੀ ਦੁਨੀਆ ਤੁਹਾਡੇ ਤੋਂ ਮੰਗਦੀ ਹੈ, ਦਾਸੀ 'ਤੇ ਵੀ ਕਿਰਪਾ ਕਰੋ, ਆਪਣੇ ਘਰ ਵੀ ਇੱਕ ਪੁੱਤਰ ਹੋਵੇ, ਇਸ ਗੱਦੀ ਦਾ ਵਾਰਿਸ ਹੋਵੇ, ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੀ ਗੁਰੂ ਜੋਤ ਅਕਾਲ ਪੁਰਖ ਦੀ ਪ੍ਰਾਪਤ ਹੋਈ, ਗੁਰੂ ਨਾਨਕ ਦੇ ਰੂਪ 'ਚ ਪ੍ਰਗਟ ਹੋਈ, ਉਹ ਛੇਵੇਂ ਜਾਮੇ 'ਚ ਕਿਹੜੇ ਸਰੀਰ 'ਚ ਟਿਕੇਗੀ, ਇਹ ਵੀ ਸਾਨੂੰ ਸੋਚਣਾ ਚਾਹੀਦਾ। ਗੱਦੀ ਦਾ ਵਾਰਿਸ ਬਖਸ਼ੋ, ਮਾਤਾ ਦੀ ਬੇਨਤੀ ਸੁਣ ਕੇ ਮਹਾਰਾਜ ਦਇਆ ਦੇ ਘਰ 'ਚ ਆਏ, ਕਹਿਣ ਲੱਗੇ, ਗੰਗਾ ਜੀ, ਜਿਹੜਾ ਕੰਮ ਸੰਸਾਰ 'ਤੇ ਕੋਈ ਨਹੀਂ ਕਰ ਸਕਦਾ, ਉਹ ਗੁਰੂ ਕੇ ਸਿੱਖ ਕਰ ਸਕਦੇ। ਗੁਰਸਿੱਖਾਂ ਨੂੰ ਪਾਵਰ ਮਿਲੀ ਹੈ, ਸੰਤਨ ਹੱਥ ਰਾਖੀ ਕੂੰਜੀ। ਇਹ ਸਾਧ ਸੰਗਤ ਜੀ ਗੱਲਾਂ ਅਭਿਆਸ ਕਰਨ ਵਾਲਿਆਂ ਨੂੰ, ਸੇਵਾ ਸਿਮਰਨ ਕਰਨ ਵਾਲਿਆਂ ਨੂੰ ਸਮਝ ਆ ਜਾਂਦੀਆਂ, ਤਰਕਵਾਦੀਆਂ ਦੇ ਪੱਲੇ ਨਹੀਂ ਪੈਂਦੀਆਂ। ਗੁਰੂ ਕੀ ਬਾਣੀ 'ਚ ਬਚਨ ਜਿਹੜੇ ਲਿਖੇ ਨੇ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਗੁਰੂ ਦੇ ਸਿੱਖਾਂ 'ਚ ਗੁਰੂ ਵਸਦਾ, ਉਹਨਾਂ ਦੀ ਜ਼ਬਾਨ ਤੋਂ ਗੁਰੂ ਬੋਲਦਾ। ਆ ਜਿੰਨੀ ਗੁਰੂ ਦੀ ਸੰਗਤ ਬੈਠੀ ਹੈ, ਤੁਹਾਡੇ ਵਿੱਚ ਗੁਰੂ ਬੈਠਾ। ਆ ਹੁਣੇ ਹੁਣੇ ਕਹਿ ਰਹੇ ਸੀ ਭਾਈ ਵਰਿਆਮ ਸਿੰਘ ਜੀ, ਗੁਰਗੋਬਿੰਦੋਂ ਬਾਹਰ ਆ ਦੂਜਾ ਨਹੀਂ ਕੋਈ, ਗੁਰੂ ਅਤੇ ਗੋਬਿੰਦ ਇੱਕੋ ਹੀ ਨੇ, ਗੁਰੂ ਅਤੇ ਪਰਮਾਤਮਾ ਇੱਕੋ ਹੀ ਨੇ, ਅਤੇ ਉਹ ਗੁਰੂ ਪਰਮਾਤਮਾ ਰਹਿੰਦੇ ਕਿੱਥੇ ਨੇ? ਤੁਹਾਡੇ ਸਾਡੇ ਵਿੱਚ ਰਹਿੰਦੇ ਨੇ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਦੂਜਾ ਕੋਈ ਨਹੀਂ, ਇੱਕੋ ਹੀ ਸੂਤਰ 'ਚ ਸਾਰੇ ਪਰੋਏ ਹੋਏ ਨੇ। ਪਰ ਦ੍ਰਿਸ਼ਟੀ ਚਾਹੀਦੀ ਹੈ, ਬ੍ਰਹਮ ਗਿਆਨੀ ਨੂੰ ਦਿਸਦੇ ਨੇ, ਮੇਰੇ ਵਰਗੇ ਨੂੰ ਨਹੀਂ ਦਿਸਦੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਕਹਿਣ ਲੱਗੇ, ਸਾਡੇ ਮਹਾਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਜੋ ਬਚਨ ਕਹਿ ਦੇਣਗੇ ਹੋਵੇਗਾ, ਜਾਓ ਉਹਨਾਂ ਕੋਲੋਂ ਬਚਨ ਕਰੋ। ਮਾਤਾ ਜੀ ਗਏ ਸਨ, ਪਰ ਬੜੇ ਠਾਠ ਬਾਠ ਨਾਲ, ਦਾਸੀਆਂ ਸੇਵਾਦਾਰ ਗੜਬੈਲਾਂ 'ਤੇ ਬਹਿ ਕੇ ਮਠਿਆਈਆਂ, ਫਲ ਫਰੂਟ ਦੇ ਟੋਕਰੇ, ਮੇਵੇ ਅਤੇ ਬੜੀਆਂ ਭੇਟਾਵਾਂ ਲੈ ਕੇ ਬਾਬਾ ਜੀ ਕੋਲ ਜਦੋਂ ਬੀੜ ਸਾਹਿਬ ਗਏ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਮੁੱਖ ਤੋਂ ਸੁਭਾਵਕ ਹੀ ਬਚਨ ਨਿਕਲ ਗਿਆ, ਕੌਣ ਆ ਰਿਹਾ? ਸੇਵਾਦਾਰ ਕਹਿੰਦਾ, ਜੀ ਮਾ ਗੁਰੂ ਕੇ ਮਹਿਲ ਆ ਰਹੇ ਨੇ। ਕਹਿੰਦੇ, ਗੁਰੂ ਕੇ ਮਹਿਲਾਂ ਨੂੰ ਕਿਉਂ ਭਾਜਣਾ ਪੈ ਗਈਆਂ? ਜਦੋਂ ਮਾਤਾ ਜੀ ਨੂੰ ਪਤਾ ਲੱਗਾ ਵੀ ਵਰਤ ਦੀ ਥਾਂ 'ਤੇ ਤਾਂ ਸਰਾਪ ਹੋ ਗਿਆ, ਵਾਪਸ ਪਰਤ ਆਏ, ਗੁਰੂ ਅਰਜਨ ਸਾਹਿਬ ਨੂੰ ਆ ਕੇ ਸਾਰੀ ਗੱਲ ਦੱਸੀ। ਮਹਾਰਾਜ ਕਹਿਣ ਲੱਗੇ, ਗੰਗਾ ਜੀ ਬਾਣੀ ਨਹੀਂ ਪੜ੍ਹੀ? ਬਾਣੀ 'ਚ ਬਚਨ ਲਿਖੇ ਨੇ, ਕਬੀਰ ਸਾਧੂ ਕੋ ਮਿਲਣੇ ਜਾਈਐ, साथ ना लीजै कोई। महापुरशां साधुआं कोल जाणा ना ते अपनी हंगता अपना विखावा वो छड के जाईदा। कबीर साधु को असी कई बारी प्रैक्टिकल कीता है, कई बारी महापुरशां कोल जाणा कोई एक अद्धा बंदा नाल चले जाना। हुण नाल गए बंदे नूं की पता भी इत्थे गल की होनी, उन्हें अपनी घड़ी वाली वेखी, भाई साहब चलीए मेरा टाइम हो गया, मेरा काम है। वो सुरत उत्थे टिकदी ही नहीं। इस करके गुरबाणी का फैसला है, कबीर साधु को मिलने जाइए साथ ना लीजै कोए, पाछे पाँव ना दीजिए आगे होए सो होए। इस तरह नहीं जाना, हथी बेरड़ आटा पीस के मिसे प्रशादे बना के लस्सी गंढा लै के गंगा जी कल्या जाया जे, तो महापुरश फिर कृपा करनगे। सात संगत जी माता जी इस तरह गए सन, एक दासी वो धक्के नाल ही पिछे पिछे, क्यों कि माता जी के चरण नंगे सन, बड़ी भावना नाल शरदा नाल गए सन। वो दासी पिछे पिछे गई, जदों जा के मा सच्चे पातशाह जी गुरु अर्जन देव जी दे महल माता गंगा जी ने बाबा बुढ़ा जी दे अगे वो अपना पदार्थ मिसे प्रशादे ते गंढा रखिया, ते बाबा जी गंढा भन्निया, कहन लगे अज माँ नूं बड़ी चिंता सी पुत्र भुखा बैठा है, मैनू भुख बड़ी लगी सी, मेरी माँ प्रशादा समय दे लै के आई है, मिसे प्रशादे ते गंढा भन के बचन कर दे, तुमरे ग्रह प्रगटेगा जोधा, माता तेरे घर इहो जिहा जोधा पुत्र पैदा होएगा जिवें असी गंढा भन्निया, इवें जालमां दे सिर भन्नेगा, वो दुष्टा दे सिर भन्नेगा। महाराज छेवें पातशाह जी का अवतार होया। धन गुरु हरगोबिंद साहब जी श्री गुरु अर्जन देव जी दे ग्रह माता गंगा जी दे उधर तो गुरु की बडाली, क्योंकि जिहड़ा बचन होया सी ना गुरु क्या नूं भाजड़ा पै गई, वो भी पहला पूरा करता गुरु अर्जन देव जी, अमृतसर छड़ के बडाली नगर जा डेरा लाया, भी जिहड़ा बचन पहला होया वो पहला ही पूरा हो जाए, अपनी जगह छड के उत्थे जा के बडाली च चरण पाए, उत्थे छे हरटां वाला खूह लवाया, हुण भी उहदे तुसीं दर्शन करदे हो। गुरद्वारा श्री छियाटा साहब छे हट उत्थे चलदे ने अजे भी, गुरु साहब दी उत्थे बख्शिश है, जिहो जी भावना नाल कोई गुरु का सिख अरदास करे तो वह भावना भी पूरी हुंदी। महाराज का जन्म स्थान तो छियाटा साहब नेड़े नेड़े ही हैं, गुरु की बडाली तो छियाटा साहब, उत्थे अवतार धारिया। 11 साल की उम्र में महाराज गुरता गद्दी ते विराजे हैं, बहुत छोटी उम्र हुंदी है 11 साल की, जिम्मेवारी बहुत वड्डी सी। पिता जी की शहीदी हुई, धन गुरु अर्जन देव जी की शहीदी तो बाद जिहड़ा परिवर्तन लियाना जरूरी सी वह लियांदा। कविराज भाई संतोख सिंह जी लिखते ने, जदों महाराज पंजवें पातशाह शहीदी पाण लगे ने, लाहौर दे विच रावी दे कंडे ते पांच सिख नाल सन, भाई विधी चंद, भाई जेठा, भाई लंगा, भाई पैड़ा ते भाई पुराणा जी। कहन लगे साढ़े पुत्र नूं जा के साडा सुनेहा देना, उन्हां नूं कहना गुरु नानक साहब दी चलाई कोई रीति बदलनी नहीं, कोई रीति बंद नहीं करनी। सात संगत जी अज कल तो ना जिहड़ा भी मेरे वर्गा कोई चार अखर पढ़ जाता वह कहिंदा पिछली मर्यादा सारी बंद कर दिओ, अपनी अपनी चला लो। कलगीधर पातशाह ने लिखिया जदों अपनी अपनी चलाणगे उदों खुआर होणगे। महाराज ने लिखिया होना इदां है, कहिंदे एक एक के पंथ न चल है, एक एक की बात उथल है, एक भरा दूजे भरा की गल नहीं सुनेगा, पति का रस्ता होर ते पत्नी का होर। अज घर जिन्ने जी ने उन्ने ही मजहब ने, एक एक दी गल नहीं कोई सुन के राजी, कोई दूजे दी विचार लैके नहीं राजी। ये जदों चल जाता ना उदों फिर खुआरी होंदी है घर दे विच। पर गुरु साहब ने आख्या जो पिछों महाराज गुरु नानक साहब की मर्यादा, केड़ी मर्यादा, सब तो पहली अमृत वेले उठना, गुर सतगुर काजो सिख अखाए सो भलके उठ हर नाम ते आवै। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਅੰਮ੍ਰਿਤਸਰ ਨਹਾਵੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਰੋਜ਼ ਮੰਗਦੇ ਹਾਂ। ਜੇ ਉੱਥੇ ਹੋਈਏ ਤਾਂ ਸਰੋਵਰ 'ਚ ਇਸ਼ਨਾਨ ਕਰਨਾ ਚਾਹੀਦਾ। ਜੇ ਇੱਥੇ ਹੋਈਏ, ਇੱਥੇ ਇਸ਼ਨਾਨ ਕਰਦਿਆਂ ਵੀ ਅਸੀਂ ਸੁਰਤੀ ਆਪਣੀ ਗੁਰੂ ਰਾਮਦਾਸ ਦੇ ਚਰਨਾਂ 'ਚ ਲੈ ਜਾਈਏ। ਪੁਰਾਤਨ ਸਿੰਘਾਂ ਦਾ ਅਸੀਂ ਦਰਸ਼ਨ ਕੀਤਾ ਵੀ ਜਿੱਥੇ ਵੀ ਹੁੰਦੇ ਸੀ ਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਨਾਲ ਇਹ ਸ਼ਬਦ ਪੜ੍ਹਨਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਉਹ ਸੁਰਤੀ ਉੱਥੇ ਚਲੀ ਜਾਂਦੀ। ਸੁਰਤ ਨੇ ਇਸ਼ਨਾਨ ਕਰਨਾ, ਅੰਤਰਗਤ ਤੀਰਥ ਮਲ ਨਹਾਓ। ਜਦੋਂ ਅੰਦਰ ਦੇ ਤੀਰਥ 'ਤੇ ਇਸ਼ਨਾਨ ਹੋ ਜਾਵੇ, ਮਨ ਸ਼ਰਧਾ 'ਚ ਹੋ ਜਾਵੇ, ਮਨ ਪਿਆਰ 'ਚ ਹੋ ਜਾਵੇ, ਮਨ ਭਗਤੀ 'ਚ ਹੋ ਜਾਵੇ, ਤਾਂ ਨਜ਼ਾਰੇ ਹੀ ਵੱਖਰੇ ਹੁੰਦੇ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਰੋਵਰ ਦੀ ਮਹਿਮਾ, ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਫਿਰ ਕਰਨਾ ਕੀ ਹੈ? ਵਾਹਿਗੁਰੂ 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 ਦਾ ਜਾਪ ਜਪਣਾ। ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇਹ ਜਿਹੜੀ ਰੀਤ ਗੁਰੂ ਨੇ ਦੱਸੀ ਹੈ, ਮਹਾਰਾਜ ਕਹਿਣ ਲੱਗੇ ਇਹ ਕਾਇਮ ਰੱਖਣੀ ਹੈ। ਦੂਜੀ ਚੀਜ਼ ਹੈ ਲੰਗਰ। ਗੁਰੂ ਨਾਨਕ ਨੇ 20 ਰੁਪਈਆਂ ਦਾ ਲੰਗਰ ਲਾਇਆ, ਬੰਦ ਨਹੀਂ ਹੋਣ ਦੇਣਾ। ਦੇਗ ਔਰ ਲੰਗਰ ਦੀ ਜਿਹੜੀ ਮਰਿਆਦਾ, ਚਲਾਈ ਜਾਣਾ। ਜਿਹੋ ਜਿਹਾ ਵੀ ਰੁੱਖਾ ਮਿੱਸਾ ਹੋਵੇ, ਆਪ ਛਕਣ ਤੋਂ ਪਹਿਲਾਂ ਸੰਗਤਾਂ ਨੂੰ ਛਕਾਉਣਾ, ਲੰਗਰ ਨਹੀਂ ਬੰਦ ਹੋਣ ਦੇਣਾ। ਇੱਕ ਅੰਮ੍ਰਿਤ ਵੇਲੇ ਦੀ ਜਿਹੜੀ ਬਾਣੀ ਜਪ ਤਪ ਰਹਿ ਰਾਸ ਦੀ, ਨਿਤਨੇਮ ਦੀ ਅਤੇ ਕੀਰਤਨ ਸੋਹਲੇ ਦੀ, ਖਾਲਸੇ ਦੀ, ਇਹ ਸਿਮਰਨ ਦਾ ਪੱਖ ਹੈ। ਬਾਣੀ ਦਾ ਨਿਤਨੇਮ, ਵਾਹਿਗੁਰੂ ਗੁਰਮੰਤਰ ਦਾ ਜਾਪ, ਇਹ ਸਿਮਰਨ ਦਾ ਪੱਖ ਹੈ। ਅਤੇ ਦੂਜਾ ਲੰਗਰ, ਇਹ ਸੇਵਾ ਦਾ ਪੱਖ ਹੈ। ਕਹਿੰਦੇ ਇਹ ਚਲਾਉਣਾ, ਜੋ ਗੁਰੂਆਂ ਨੇ ਕੀਤਾ ਉਹ ਸ਼ੁਰੂ ਰੱਖਣਾ, ਉਹਨੂੰ ਬਦਲਣਾ ਨਹੀਂ, ਉਹਨੂੰ ਬੰਦ ਨਹੀਂ ਕਰਨਾ। ਨਾਲ ਕਹਿੰਦੇ ਨਈ ਰੀਤ ਇੱਕ ਰਣ ਕੀ ਕੀਜਾ, ਇਹ ਪੰਜਵੇਂ ਪਾਤਸ਼ਾਹ ਨੇ ਕਿਹਾ। ਅੱਜ ਕੱਲ੍ਹ ਇਹੋ ਜਿਹਾ ਮੀਡੀਆ ਸਾਡੇ ਵਿੱਚ ਜਿਹੜੇ ਸ਼ੋਅ ਕਰ ਰਹੇ ਨੇ ਵੀ ਪੰਜ ਗੁਰੂਆਂ ਤੱਕ ਤਾਂ ਠੀਕ ਸੀ, ਛੇਵੇਂ ਪਾਤਸ਼ਾਹ ਨੇ ਹੋਰ ਕਰ ਦਿੱਤਾ ਕੰਮ। ਜਦੋਂ ਇਹ ਕਹਿੰਦੇ ਨੇ ਤਾਂ ਉਹ ਹੋਰ ਕਹਿੰਦੇ ਨੇ, ਕਹਿਣ ਦਾ ਮਤਲਬ ਹੈ ਉਹ ਗਲਤ ਕਰ ਦਿੱਤਾ, ਇੱਦਾਂ ਕਹਿੰਦੇ ਨੇ। ਕਿਉਂ ਉਹ ਜਿਹੜੇ ਆਪਾਂ ਸਾਧ ਸੰਗਤ ਜੀ, ਆਪਾਂ ਆ ਨਾ ਜਿਹੜੇ ਕਮਜ਼ੋਰੀ ਸਾਡੀ ਹੈ, ਜਦੋਂ ਕੋਈ ਸੁੱਤਾ ਹੋਵੇ ਨਾ ਤਾਂ ਉਹਦੇ ਘਰ 'ਚ ਚੋਰ ਵੜਦੇ ਆ, ਜਾਗਦੇ ਤਾਂ ਕੋਈ ਵੜਦਾ, ਅਸੀਂ ਸੌਂ ਗਏ ਹਾਂ। ਆ ਪਿੱਛੇ ਜੀ ਕਿਸੇ ਸਿੰਘ ਨੇ ਕਲਿੱਪ ਪਾਈ ਸੀ ਦਿੱਲੀ ਤੋਂ, ਉਹ ਪੁੱਛਦਾ ਵੀ ਅੱਜ ਗੁਰਪੁਰਬ ਕਾਹਦਾ, ਕੋਈ ਕਹਿੰਦਾ ਜੀ ਛਬੀਲਾਂ ਵਾਲਾ, ਕੋਈ ਕਹਿੰਦਾ ਜੀ ਗੁਰੂ ਅਰਜਨ ਦੇਵ ਜੀ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ, ਕੋਈ ਕਹਿੰਦਾ ਜੀ ਗੁਰੂ ਅਰਜਨ ਦੇਵ ਦਾ ਭਰਾ ਸੀ ਚੰਦੂ, ਅਤੇ ਕੋਈ ਪ੍ਰਿਥੀ ਚੰਦ ਨੂੰ ਚੰਦੂ ਅਤੇ ਚੰਦੂ ਨੂੰ ਪ੍ਰਿਥੀ ਚੰਦ ਰਲਗੜ। ਕਾਰਨ ਕੀ ਹੈ? ਵੀ ਸਾਡਾ ਇਤਿਹਾਸ ਸੁਣਨ ਨੂੰ ਜੀ ਨਹੀਂ ਕਰਦਾ, ਅਸੀਂ ਇਤਿਹਾਸ ਸੁਣਦੇ ਨਹੀਂ, ਕੋਈ ਸੁਣਾਉਂਦਾ ਨਹੀਂ। ਸਾਡੇ ਕੋਲ ਸਾਡੇ ਇਤਿਹਾਸ ਵੱਲੋਂ ਅਵੇਸਲਾਪਣ ਆ ਗਿਆ, ਸਾਨੂੰ ਪਤਾ ਨਹੀਂ ਕਿ ਸਾਡੇ ਗੁਰੂਆਂ ਨੇ ਕੀ ਕੀਤਾ, ਕਿਵੇਂ ਕੀਤਾ, ਕਦੋਂ ਕੀਤਾ, ਕਿੱਥੇ ਕੀਤਾ, ਕਿਵੇਂ ਕੀਤਾ, ਕਦੋਂ ਕੀਤਾ, ਕਿੱਥੇ ਕੀਤਾ, ਕੀ ਕੀਤਾ, ਇਹ ਤਾਂ ਪਤਾ ਹੋਣਾ ਚਾਹੀਦਾ। ਸੋ ਰਹੋ ਵਿਚਾਰ। ਕਹਿਣ ਲੱਗੇ ਨਈ ਰੀਤ ਇੱਕ ਰਣ ਕੀ ਕੀਜੈ, ਇੱਕ ਨਵਾਂ ਕੰਮ ਵੀ ਕਰਨਾ ਜੇ, ਉਹ ਕੀ ਕਰਨਾ? ਘੋੜੇ ਰੱਖਣੇ ਨੇ, ਸ਼ਸਤਰ ਰੱਖਣੇ ਨੇ, ਫੌਜਾਂ ਰੱਖਣੀਆਂ ਨੇ, ਤਖਤ ਰਚਣੇ ਨੇ, ਪੀਰੀ ਦੇ ਨਾਲ ਮੀਰੀ ਜੋੜਨੀ ਹੈ, ਭਗਤੀ ਨਾਲ ਸ਼ਕਤੀ ਜੋੜਨੀ ਹੈ, ਜ਼ਾਲਮ ਨੂੰ ਵੰਗਾਰਨਾ, ਜ਼ੁਲਮ ਨੂੰ ਖਤਮ ਕਰਨਾ। ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੀਗਾ, ਕਿਉਂਕਿ ਇਹਦਾ ਸੂਤਰ ਪਹਿਲੇ ਪਾਤਸ਼ਾਹ ਨੇ ਦੇ ਦਿੱਤਾ ਸੀ ਗੁਰਬਾਣੀ ਵਿੱਚ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ। ਜੇ ਜਿਉਂਦਿਆਂ ਤੇਰੀ ਪੱਗ ਨੂੰ ਕੋਈ ਹੱਥ ਪਾ ਰਿਹਾ ਤਾਂ ਫਿਰ ਤੇਰਾ ਖਾਣਾ ਪੀਣਾ ਹਰਾਮ ਹੈ। ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋਂ, ਦਸਵੇਂ ਪਾਤਸ਼ਾਹ ਨੇ ਕਿਹਾ। ਪਹਿਲੇ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ। ਉਸੇ ਗੱਲ ਨੂੰ ਗੁਰੂ ਹਰਗੋਬਿੰਦ ਸਾਹਿਬ ਸਾਕਾਰ ਕਰਨ ਦੇ ਲਈ ਗੱਦੀ 'ਤੇ ਬਹਿ ਕੇ ਹੁਕਮ ਦਿੱਤਾ, ਅੱਜ ਤੋਂ ਬਾਅਦ ਸਾਡੇ ਦਰਬਾਰ ਵਿੱਚ ਚੰਗੇ ਘੋੜੇ, ਚੰਗੇ ਸ਼ਸਤਰ, ਚੰਗੇ ਨੌਜਵਾਨ ਭਰਤੀ ਕਰੋ। ਹਰ ਇੱਕ ਘਰ ਵਿੱਚੋਂ ਇੱਕ ਨੌਜਵਾਨ ਆਵੇ, ਚੰਗਾ ਘੋੜਾ ਆਵੇ, ਚੰਗਾ ਸ਼ਸਤਰ ਆਵੇ। ਇਹ ਹੁਕਮ ਪਾ ਕੇ ਮਹਾਰਾਜ ਦੇ ਸਿੱਖਾਂ ਨੇ ਜਿੱਥੇ ਅੱਗੇ ਵਧੀਆ ਵਧੀਆ ਦੁਸ਼ਾਲੇ ਲੈ ਕੇ ਆਉਂਦੇ ਸੀ, ਮਾਇਆ ਲੈ ਕੇ ਆਉਂਦੇ ਸੀ, ਲੰਗਰ ਲਈ ਰਸਤਾ ਲੈ ਕੇ ਆਉਂਦੇ ਸੀ, ਨਾਲ ਨਾਲ ਚੰਗੇ ਸ਼ਸਤਰ ਘੋੜੇ ਭੇਟਾ ਕਰਨੇ ਸ਼ੁਰੂ ਕੀਤੇ। ਮਹਾਰਾਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਅੱਜ ਸੁਭਾਏ ਮਾਨ ਹੈ, ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਉਦੋਂ ਜਦੋਂ ਕੀਤੀ ਸੀ, ਇੱਕ ਵੱਡਾ ਥੜਾ ਬਣਾਇਆ ਸੀ ਜਿਹੜਾ ਹੁਣ ਵੀ ਥੱਲੇ ਮੌਜੂਦ ਹੈ। ਇਹਦੇ 'ਤੇ ਬਹਿ ਕੇ ਮਹਾਰਾਜ ਨੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਬਾਬਾ ਬੁੱਢਾ ਸਾਹਿਬ ਦੇ ਹੱਥੋਂ, ਔਰ ਇਹ ਐਲਾਨ ਦੇ ਮੁਤਾਬਕ ਸ਼ਸਤਰ ਇਕੱਠੇ ਹੋਏ। ਜ਼ਾਲਮ ਸਰਕਾਰ ਦੇ ਕੰਨ ਖੜ੍ਹੇ ਹੋ ਗਏ, ਕਿਉਂਕਿ ਜੇ ਕੋਈ ਬੋਲੇ ਸੱਚ ਕੂੜਾ ਜਲ ਜਾ, ਵੀ ਜਦੋਂ ਕੋਈ ਸੱਚ ਬੋਲਦਾ ਨਾ ਕੂੜੇ ਨੂੰ ਅੱਗ ਲੱਗ ਜਾਂਦੀ ਹੈ। ਉਹਨਾਂ ਕੂੜੀਆਂ ਸਰਕਾਰਾਂ ਦੇ ਪੈਰ ਹਿੱਲ ਗਏ। ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਨਜ਼ਰਬੰਦ ਕਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਉਹ ਕਹਿੰਦੇ ਗੜ ਚੜ੍ਹਿਆ ਪਾਤਸ਼ਾਹ ਚੜ੍ਹਾਇਆ। ਪਹਿਲੇ ਗੁਰੂ ਸਾਹਿਬਾਂ ਕੋਲ ਬਾਦਸ਼ਾਹ ਮੱਥਾ ਟੇਕਣ ਆਉਂਦੇ ਸੀ, ਨਮਸਕਾਰਾਂ ਕਰਦੇ ਸੀ, ਪਾਤਸ਼ਾਹ ਘਰ ਆਉਂਦੇ ਗੁਰੂ ਨਾਨਕ ਸਾਹਿਬ ਕੋਲ ਬਾਬਰ ਨੇ ਆ ਕੇ ਮੱਥਾ ਟੇਕਿਆ, ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਹਮਾਇਉਂ ਨੇ ਨਮਸਕਾਰ ਕੀਤੀ ਹੈ, ਗੁਰੂ ਅਮਰਦਾਸ ਦੇ ਚਰਨਾਂ 'ਚ ਅਕਬਰ ਨੰਗੇ ਪੈਰੀ ਆਇਆ। ਜਦੋਂ ਗੋਇੰਦਵਾਲ ਸਾਹਿਬ ਆਇਆ ਨਾ ਅਕਬਰ, ਅਤੇ ਜਿੱਥੇ ਉਹਦਾ ਕੈਂਪ ਲੱਗਾ ਸੀ, ਬਹੁਤ ਵੱਡਾ ਲਾਓ ਲਸ਼ਕਰ ਸੀ ਨਾਲ, ਜਿੱਥੇ ਉਹਦਾ ਤੰਬੂ ਲੱਗਾ ਸੀ, ਉੱਥੋਂ ਚਵਾਰਾ ਸਾਹਿਬ ਤੱਕ ਜਿਹੜੀ ਗਲੀ ਜਾਂਦੀ ਹੈ, ਉਹਦੇ ਵਿੱਚ ਨੌਕਰਾਂ ਨੇ, ਸਿਪਾਹੀਆਂ ਨੇ ਆਹ ਜਿਹੜੇ ਮੈਟ ਹੁੰਦੇ ਨੇ ਇਹ ਵਿਛਾ ਦਿੱਤੇ, ਵੀ ਗੁਰੂ ਸਾਹਿਬ ਦੇ ਕੋਲ ਬਾਦਸ਼ਾਹ ਨੇ ਜਾਣਾ, ਮੈਟ 'ਤੇ ਤੁਰ ਕੇ ਜਾਏਗਾ ਨੰਗੇ ਪੈਰੀ। ਜਦੋਂ ਬਾਦਸ਼ਾਹ ਤਿਆਰ ਹੋ ਕੇ ਤੁਰਨ ਲੱਗਾ, ਜੋੜਾ ਤਾਂ ਉਹਨੇ ਪਾਇਆ ਨਹੀਂ ਸੀ, ਉਹਨੇ ਕਿਹਾ ਪਹਿਲਾਂ ਮੈਟ ਚੁੱਕੋ, ਮੈਂ ਮਾਲਕ ਦੇ ਘਰ ਚੱਲਿਆ, ਦੀਨ ਦੁਨੀਆ ਦੇ ਵਾਲੀ ਗੁਰੂ ਅਮਰਦਾਸ ਦੇ ਦਰ 'ਤੇ ਚੱਲਿਆ, ਮੈਂ ਮੈਟਾਂ 'ਤੇ ਤੁਰਨ ਵਾਸਤੇ ਨਹੀਂ ਆਇਆ। ਇਹੋ ਜਿਹੇ ਸਤਿਗੁਰੂ ਅਤੇ ਇਹੋ ਜਿਹਾ ਬਾਦਸ਼ਾਹਾਂ ਦਾ ਉਹਨਾਂ ਦੇ ਅੱਗੇ ਸਤਿਕਾਰ ਸੀ, ਪਾਤਸ਼ਾਹ ਘਰ ਆਉਂਦੇ। ਪਰ ਅੱਜ ਕੀ ਹੋਇਆ, ਗੜ ਚੜ੍ਹਿਆ ਪਾਤਸ਼ਾਹ ਚੜ੍ਹਾਇਆ। ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਚੜ੍ਹਾ ਦਿੱਤਾ, ਭਾਵ ਨਜ਼ਰਬੰਦ ਕਰ ਦਿੱਤਾ। ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਛੁਡਾ ਕੇ ਨਿਕਲੇ, ਉੱਥੇ ਵੀ ਭਲਾ ਹੀ ਕਰਨਾ ਸੀ। 52 ਰਾਜੇ ਰਿਹਾ ਕਰਵਾ ਕੇ ਬੰਦੀ ਛੋੜ ਦਾਤਾ ਜੀ ਆਏ, ਉਹ ਜਿਹੜੀ ਕਲਾ ਸੀ ਵਰਤਾਈ ਆਪਣੀ। ਜਹਾਂਗੀਰ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਦਾ ਜਾਹੋ ਜਲਾਲ ਕੀ ਹੈ, ਪ੍ਰਤਾਪ ਕੀ ਹੈ, ਅਤੇ ਗੁਰੂ ਸਾਹਿਬ ਜੀ ਨੇ ਆਪਣੀ ਫੌਜੀ ਤਿਆਰੀ ਬੰਦ ਨਹੀਂ ਕੀਤੀ। ਅੱਜ ਕੱਲ੍ਹ ਕਹਿ ਦਿੰਦੇ ਆ ਵੀ ਸਿੱਖਾਂ ਨੂੰ ਕਿਰਪਾਨਾਂ ਦੀ ਹੁਣ ਕੀ ਲੋੜ ਹੈ, ਸ਼ਸਤਰਾਂ ਦੀ ਕੀ ਲੋੜ ਹੈ, ਉਹ ਜ਼ਮਾਨੇ 'ਚ ਲੋੜ ਸੀ, ਹੁਣ ਕੀ ਲੋੜ ਹੈ। ਖਾਲਸਾ ਜੀ, ਜਦੋਂ ਦੀ ਦੁਨੀਆ ਬਣੀ ਹੈ ਉਦੋਂ ਦੀ ਸ਼ਸਤਰਾਂ ਦੀ ਲੋੜ ਰਹੀ ਹੈ, ਅਤੇ ਜਿੰਨਾ ਚਿਰ ਦੁਨੀਆ ਰਹਿਣੀ ਹੈ ਉਨ੍ਹਾਂ ਚਿਰ ਸ਼ਸਤਰਾਂ ਦੀ ਲੋੜ ਵੀ ਰਹਿਣੀ ਹੈ। ਕਲਗੀਧਰ ਪਾਤਸ਼ਾਹ ਨੇ ਰਹਿਤਨਾਮੇ 'ਚ ਲਿਖਿਆ, ਸ਼ਸਤਰਨ ਕੇ ਅਧੀਨ ਹੈ ਰਾਜ, ਸ਼ਸਤਰਾਂ ਦੇ ਅਧੀਨ ਰਾਜ ਹੈ। ਅੱਜ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ, ਕਿਹਦੇ ਨਾਲ ਹੈ, ਸ਼ਸਤਰਾਂ ਨਾਲ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗਰੈ ਕਾਜ, ਜਿਹੜਾ ਸ਼ਸਤਰ ਨਹੀਂ ਰੱਖਦਾ। ਆ ਇੱਕ ਸਿੰਘ ਨੇ ਵੇਖੋ ਪੂਰੀ ਦੁਨੀਆ ਲਾਤੀ ਅੱਜ, ਜਿਹੜੇ ਕਹਿੰਦੇ ਸੀ ਕਿਰਪਾਨਾਂ ਦੀ ਕੀ ਲੋੜ ਹੈ, ਉਹ ਇੱਕ ਭਾਵੇਂ ਉਹਦੇ ਕੋਲ ਵਿਚਾਰੇ ਕੋਲ ਸ਼ਸਤਰ ਬਹੁਤਾ ਵੱਡਾ ਨਹੀਂ ਸੀ, ਛੋਟੀ ਕਿਰਪਾਨ ਹੀ ਸੀਗੀ, ਪਰ ਉਹਦੇ ਨਾਲ ਹੀ ਭਾਜੜਾਂ ਪੈਂਦੀਆਂ ਸੀ, ਅੱਗੇ ਅੱਗੇ ਭੱਜਦੇ ਸੀਗੇ। ਸ਼ਸਤਰਾਂ ਦੀ ਸ਼ਕਤੀ ਹੈ। ਮਹਾਰਾਜ 10ਵੇਂ ਪਾਤਸ਼ਾਹ ਨੂੰ ਆਗਰੇ ਵਿੱਚ ਬਹਾਦਰ ਸ਼ਾਹ ਦੇ ਕੋਲ ਬੈਠੇ ਕਾਜੀ ਨੇ ਸ਼ਰਾਰਤ ਨਾਲ ਪੁੱਛਿਆ ਸੀ, ਗੁਰੂ ਜੀ ਕੋਈ ਕਰਾਮਾਤ ਦਿਖਾਓ, ਤੁਸੀਂ ਰੂਹਾਨੀ ਮੰਡਲਾਂ ਦੇ ਮਾਲਕ ਹੋ। ਕਹਿੰਦੇ ਆ ਵੀ ਜਿਹੜੇ ਪੀਰ ਫਕੀਰ ਹੁੰਦੇ ਉਹਨਾਂ ਦੀ ਪਛਾਣ ਕਰਾਮਾਤ ਨਾਲ ਹੁੰਦੀ ਹੈ, ਤੁਹਾਡੇ ਕੋਲ ਕਿਹੜੀ ਕਰਾਮਾਤ ਹੈ। ਮਹਾਰਾਜ ਨੇ ਜੇਬ 'ਚ ਹੱਥ ਪਾਇਆ, ਸੋਨੇ ਦੀਆਂ ਮੋਹਰਾਂ, ਕਹਿੰਦੇ ਆਹ ਕਰਾਮਾਤ ਹੈ, ਪੈਸਾ ਬੜੀ ਵੱਡੀ ਕਰਾਮਾਤ ਹੈ। ਆਹ ਦੁਨੀਆ 'ਚ ਚੱਲੀ ਫਿਰਦੀ ਭੱਜੀ ਫਿਰਦੀ ਹੈ ਪੈਸੇ ਦੇ ਨਾਲ, ਸਾਰਾ ਵਿਹਾਰ ਚੱਲ ਰਿਹਾ ਦੁਨੀਆ ਦਾ ਪੈਸੇ ਦੇ ਨਾਲ, ਬੜੀ ਵੱਡੀ ਕਰਾਮਾਤ ਹੈ। ਕਾਜੀ ਕਹਿਣ ਲੱਗਾ ਜੀ ਇਹਦਾ ਤਾਂ ਮੈਨੂੰ ਪਤਾ, ਕੋਈ ਹੋਰ ਦਿਖਾਓ। ਮਹਾਰਾਜ ਕਹਿਣ ਲੱਗੇ, ਸਾਹਮਣੇ ਬੈਠਾ ਬਾਦਸ਼ਾਹ ਦੁਨੀਆ ਦੀ ਬੜੀ ਵੱਡੀ ਕਰਾਮਾਤ, ਇਹ ਬਾਦਸ਼ਾਹ ਦੀ ਜ਼ਬਾਨ ਤੋਂ ਬਚਨ ਨਿਕਲ ਜੇ ਕਿਸੇ ਨੂੰ ਫਾਂਸੀ ਦੇਣੀ ਹੈ, ਉਹਦੀ ਜ਼ਿੰਦਗੀ ਦੀ ਡੋਰ ਟੁੱਟ ਜਾਏਗੀ। ਇਹ ਬਾਦਸ਼ਾਹ ਕਵੇ ਤਖਤੇ 'ਤੇ ਖੜ੍ਹੇ, ਫਾਂਸੀ ਦੇ ਰੱਸੇ ਗਲ ਪਏ ਹੋਣ, ਇਹ ਕਹਿ ਰੱਖ ਰੁੱਕ ਜਾਓ, ਉੱਥੇ ਉਹ ਫਾਂਸੀ ਰੁੱਕ ਜਾਏਗੀ। ਇਹਦੀ ਜ਼ਬਾਨ ਵਿੱਚ ਕਰਾਮਾਤ ਹੈ। ਕਾਜ਼ੀ ਕਹਿੰਦਾ ਇਹਦਾ ਤਾਂ ਮੈਨੂੰ ਪਤਾ, ਕੋਈ ਹੋਰ ਵੀ ਦਿਖਾਓ। ਮਹਾਰਾਜ ਕਹਿੰਦੇ ਤੀਜੀ ਕਰਾਮਾਤ ਹੈ, ਆਹ ਦੁਨੀਆ ਬੈਠੀ, ਜਮਾਤ ਬੈਠੀ ਹੈ, ਪਬਲਿਕ ਬੈਠੀ ਹੈ, ਇਹ ਕਿਸੇ ਬੰਦੇ ਦੇ ਨਾਲ ਖੜ੍ਹ ਜਾਵੇ, ਉਹਦੀ ਹਾਮੀ ਭਰ ਦੇਵੇ ਵੀ ਇਹ ਬੰਦਾ ਠੀਕ ਹੈ, ਬਾਦਸ਼ਾਹ ਇਹਨੂੰ ਛੱਡ ਦੇ, ਬਾਦਸ਼ਾਹ ਨੂੰ ਪਬਲਿਕ ਦੀ ਗੱਲ ਮੰਨਣੀ ਪਏਗੀ, ਤੀਜੀ ਕਰਾਮਾਤ ਹੈ। ਕਾਜ਼ੀ ਕਹਿਣ ਲੱਗਾ ਨਹੀਂ ਮਹਾਰਾਜ, ਇੱਕ ਹੋਰ ਵੱਡੀ ਕਰਾਮਾਤ ਦਿਖਾਓ। ਜਾਹੋ ਜਲਾਲ 'ਚ ਆ ਕੇ ਦਸਵੇਂ ਪਾਤਸ਼ਾਹ ਕੱਢੀ ਸ਼ਰਰ ਕਰਦੀ ਸ੍ਰੀ ਸਾਹਿਬ ਬਿਆਨ 'ਚੋਂ, ਕਹਿਣ ਲੱਗੇ ਦਸ ਹੁਣ ਦਿਖਾਈਏ ਕਰਾਮਾਤ। ਕੰਬ ਗਿਆ ਮਹਾਰਾਜ, ਕਹਿੰਦੇ ਇੱਕੋ ਵਾਰ ਨਾਲ ਦੋ ਹੋਵੇਗਾ। ਹੁਣ ਪਾਤਸ਼ਾਹ ਨੇ ਆਪਣੀ ਬਾਣੀ 'ਚ ਲਿਖਿਆ, ਕਰੈ ਏਕ ਤੇ ਦੁਐ ਸੁਪੱਟ ਹਾਥ ਸੋਹੀ, ਨਮੋ ਸ੍ਰੀ ਭਗਉਤੀ ਬੜੈਲੀ ਸਰੋਹੀ। ਕਰੇ ਏਕ ਤੇ ਦੁਐ ਸੁਪੱਟ ਹਾਥ ਸੋਹੀ, ਨਮੋ ਲੋਹ ਪੁੱਤਰੀ ਅਸ਼ੋਹੰਗ ਰਹੰਤੀ। ਕਹਿੰਦੇ ਇਹ ਲੋਹੇ ਦੀ ਪੁੱਤਰੀ ਹੈ ਨਾ ਜਿਹੜੀ, ਇਹ ਦੁਨੀਆ ਦੀ ਸਭ ਤੋਂ ਵੱਡੀ ਕਰਾਮਾਤ ਹੈ। ਇਹਦੇ ਅੱਗੇ ਕਾਜ਼ੀ ਦੀਆਂ ਲੱਤਾਂ ਕੰਬਣ ਅਤੇ ਪਸੀਨੇ ਆਉਣ ਵੀ ਮੈਂ ਕਿਹੜਾ ਛੇੜਾ ਛੇੜ ਬੈਠਾ। ਬਹਾਦਰ ਸ਼ਾਹ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਛੱਡੋ ਮੂਰਖ ਹੈ। ਬਾਦਸ਼ਾਹ ਵੇਖ ਰਿਹਾ ਸੀ ਵੀ ਅਕਲ ਕੋਈ ਇਹਨੂੰ ਹੈ ਨਹੀਂ ਅਤੇ ਭੁੜਕਦਾ ਬਹੁਤ ਹੈ, ਇਹਨੂੰ ਸਮਝ ਨਹੀਂ ਵੀ ਗੁਰੂਆਂ ਪੀਰਾਂ ਅਵਤਾਰਾਂ ਮਹਾਂਪੁਰਸ਼ਾਂ ਨਾਲ ਗੱਲ ਕਿਵੇਂ ਕਰੀਦੀ ਹੈ। ਪਾਤਸ਼ਾਹ ਇਹਨੂੰ ਮਾਫ਼ ਕਰ ਦਿਓ। ਮਹਾਰਾਜ ਕਹਿੰਦੇ ਮਾਫ਼ ਅਤੇ ਅਸੀਂ ਇਹਨੂੰ ਕੀ ਮਾਰਨਾ, ਇਹਦੀ ਔਕਾਤ ਹੀ ਦੱਸ ਰਹੀ ਹੈ ਵੀ ਕਿੰਨੇ ਪਾਣੀ 'ਚ ਹੈ। ਸੋ ਸਾਧ ਸੰਗਤ ਜੀ, ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਹਾ, ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾ ਧਰੈ, ਜਿਹੜਾ ਨਹੀਂ ਧਾਰਨ ਕਰਦਾ। ਹਿੰਦੁਸਤਾਨ ਬੜਾ ਬਲਵਾਨ ਮੁਲਕ ਸੀ, ਛਤਰੀਆਂ ਸੂਰਮਿਆਂ ਬਹਾਦਰਾਂ ਦਾ ਮੁਲਕ ਸੀ। ਦੌਰ ਚੱਲਿਆ ਜੈਨ ਮਤ ਅਤੇ ਬੁੱਧ ਮਤ ਦਾ, ਐਸਾ ਦੌਰ ਚਲਾਇਆ ਅਹਿੰਸਾ ਪਰਮੋ ਧਰਮ, ਕੀੜੀ ਵੀ ਨਹੀਂ ਮਾਰਨੀ, ਸ਼ਸਤਰਾਂ ਨੂੰ ਜੰਗਾਲ ਲੱਗ ਗਿਆ, ਕਾਇਰ ਬਣ ਗਏ, ਬੁੱਝ ਦਿਲ ਬਣ ਗਏ। ਡੇਢ ਡੇਢ ਸੌ ਦੋ ਦੋ ਸੌ ਬੰਦੇ ਮੁਹੰਮਦ ਬਿਨ ਕਾਸਿਮ ਲੈ ਕੇ ਆਇਆ, ਹਿੰਦੁਸਤਾਨ ਲੁੱਟ ਕੇ ਲੈ ਗਿਆ। ਮੁਹੰਮਦ ਗੌਰੀ ਆਇਆ ਲੁੱਟ ਕੇ ਲੈ ਗਿਆ। ਹਿੰਦੁਸਤਾਨ ਦੀ ਉਹ ਮਹਾਨ ਸ਼ਕਤੀ ਅਹਿੰਸਾ ਪਰਮੋ ਧਰਮ ਦੇ ਵਹਿਮ ਥੱਲੇ ਵਹਿ ਗਈ। ਖੋ ਲਿਆ ਰਾਜ ਜ਼ਾਲਮਾਂ ਨੇ। ਸਦੀਆਂ ਬਾਅਦ ਛੇਵੇਂ ਪਾਤਸ਼ਾਹ ਉਹ ਫਿਲਸਫੇ ਨੂੰ ਜ਼ਿੰਦਾ ਕੀਤਾ, ਕਹਿਣ ਲੱਗੇ ਆਹ ਮੀਰੀ ਅਤੇ ਆਹ ਪੀਰੀ ਮੇਰੇ ਕੋਲ ਹੈ, ਇਹ ਰਾਜ ਦਵਾਵੇਗੀ, ਇਹ ਤੁਹਾਨੂੰ ਸਰਦਾਰੀਆਂ ਦਵਾਵੇਗੀ। ਨਗਾਰੇ ਵਜਾਣਗੇ ਕਿਉਂਕਿ ਬਾਦਸ਼ਾਹ ਦਾ ਐਲਾਨ ਸੀ, ਬਾਦਸ਼ਾਹ ਤੋਂ ਬਿਨਾਂ, ਸਰਕਾਰ ਤੋਂ ਬਿਨਾਂ ਕੋਈ ਨਗਾਰਾ ਨਹੀਂ ਵਜਾ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਸ਼ਿਕਾਰ ਨਹੀਂ ਖੇਡ ਸਕਦਾ, ਕੋਈ ਕਲਗੀ ਨਹੀਂ ਲਾ ਸਕਦਾ। ਮੇਰੇ ਪਾਤਸ਼ਾਹ ਨੇ ਸੀਸ 'ਤੇ ਕਲਗੀਆਂ ਲਾਈਆਂ, ਸ਼ਸਤਰ ਬਸਤਰ ਸਜਾਏ, ਭਗਤੀ ਅਤੇ ਸ਼ਕਤੀ, ਮੀਰੀ ਅਤੇ ਪੀਰੀ ਦਾ ਸੁਮੇਲ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਇਹੋ ਜਿਹੇ ਮਹਾਂਬਲੀ ਯੋਧੇ ਸਤਿਗੁਰਾਂ ਦਾ ਤੁਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਸਾਧ ਸੰਗਤ ਜੀ, ਅੱਜ ਅਸੀਂ ਗੁਰੂ ਸਾਹਿਬ ਦੇ ਇਤਿਹਾਸ ਤੋਂ, ਉਹਨਾਂ ਦੇ ਫਲਸਫੇ ਤੋਂ, ਉਹਨਾਂ ਦੇ ਸਿਧਾਂਤ ਤੋਂ ਕੁਝ ਸਿੱਖੀਏ। ਆਪਣੇ ਅੰਦਰ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਨਾ, ਬੇਇਤਫਾਕੀ ਦੀ ਹੈ। ਇਤਫਾਕ ਮੇਰੇ ਕੋਲ ਗਿਆਨੀ ਵਰਿੰਦਰਪਾਲ ਸਿੰਘ ਜੀ ਕੱਲ੍ਹ ਬੈਠੇ ਸੀ, ਬੜੇ ਵਿਦਵਾਨ ਸੱਜਣ ਨੇ। ਅੱਜ ਅਸੀਂ ਜਿਵੇਂ ਕਹਿੰਦੇ ਨਾ, ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ, ਦੋਵੇਂ ਧੜਿਆਂ ਵਿੱਚ ਭੋਏ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਸਾਡਾ ਹਾਲ ਇਹ ਹੈ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ। ਅਸੀਂ ਬਿਨਾਂ ਗੱਲ ਦੇ, ਕੋਈ ਸਾਡਾ ਆਧਾਰ ਹੀ ਨਹੀਂ, ਅਤੇ ਕੋਈ ਟਕਸਾਲੀ, ਕੋਈ ਮਿਸ਼ਨਰੀ, ਕੋਈ ਦੂਜਾ, ਕੋਈ ਤੀਜਾ ਬਣ ਕੇ ਅਤੇ ਇੱਕ ਦੂਜੇ ਦੀਆਂ ਪੱਗਾਂ ਨੂੰ ਪੈ ਰਹੇ ਹਾਂ। ਖਾਲਸਾ ਜੀ ਇੱਥੋਂ ਨਿਕਲੋ, ਗੁਰੂ ਨਾਲ ਜੁੜੋ। ਜਦੋਂ ਤੁਸੀਂ ਗੁਰੂ ਨਾਲ ਜੁੜੋਗੇ, ਆਪਣੇ ਇਤਿਹਾਸ ਨੂੰ, ਆਪਣੇ ਗੁਰੂ ਦੀ ਬਾਣੀ ਨੂੰ, ਆਪਣੇ ਫਲਸਫੇ ਨੂੰ, ਆਪਣੇ ਸਿਧਾਂਤ ਨੂੰ ਸਮਝੋਗੇ, ਪਿਛੋਕੜ ਦੇਖੋ। ਆ ਨਵੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਨਾ, ਇਹਨਾਂ ਨੇ ਵਿੱਚ ਸਾਡੇ ਬੜੇ ਰੌਲੇ ਪਾਏ ਆ। ਜਿਹੜੇ ਸਾਡੇ ਪੁਰਾਤਨ ਗ੍ਰੰਥ ਨੇ, ਪੁਰਾਣਾ ਫਲਸਫਾ ਹੈ, ਪੁਰਾਣਾ ਸਿਧਾਂਤ ਹੈ, ਉਹ 'ਚ ਦੇਖੋ ਵੀ ਸਾਡੇ ਬਜ਼ੁਰਗ ਕਿੰਨੇ ਪਿਆਰ ਵਾਲੇ, ਕਿੰਨੇ ਸਿਦਕ ਵਾਲੇ, ਕਿੰਨੇ ਜਬੇ ਵਾਲੇ, ਜਾਹੋ ਜਲਾਲ ਵਾਲੇ, ਅਤੇ ਆਪਸ ਵਿੱਚ ਕਿਵੇਂ ਮਿਲ ਕੇ ਰਹਿੰਦੇ ਸੀ। ਜੇ ਕਿਤੇ ਸਿੱਖਾਂ 'ਚ ਆਪਸੀ ਮਤਭੇਦ ਹੋ ਵੀ ਜਾਂਦਾ ਸੀ, ਘਰ 'ਚ ਭਾਂਡੇ ਖੜਕਣੇ ਵੀ ਨੇ, ਖੜਕ ਜਾਂਦੇ ਆ, ਫਿਰ ਵੀ ਉਹਨਾਂ ਨੂੰ ਚਿਣ ਕੇ ਵੀ ਰੱਖੀਦਾ ਨਾ। ਜੇ ਗਲਾਸ ਕੌਲੀ ਖੜਕੇ ਆ ਤਾਂ ਹਮੇਸ਼ਾ ਤਾਂ ਨਹੀਂ ਖੜਕਦੇ ਰਹਿਣੇ, ਉਹਨਾਂ ਨੂੰ ਫਿਰ ਵਰਤੋਂ ਕੀਤੀ ਜਾਂਦੀ ਹੈ। ਉਹ ਕਹਿੰਦੇ ਸੀ ਵੀ ਰਹਿ ਰਾਸ ਦੇ ਪਾਠ ਤੋਂ ਪਹਿਲਾਂ ਫਿਰ ਇਕੱਠੇ ਹੋ ਜਾਓ। ਇਹ ਮਰਿਆਦਾ ਸੀ ਪੰਥ ਵਿੱਚ ਵੀ ਜੇ ਕਿਤੇ ਮਾਰਾ ਬਕਾਰਾ ਹੋ ਗਿਆ, ਆਪਸ ਬੋਲਚਾਲ ਹੋ ਗਿਆ, ਰਹਿ ਰਾਸ ਦੇ ਪਾਠ ਤੋਂ ਪਹਿਲਾਂ ਫਿਰ ਅਰਦਾਸਾ ਕਰਾ ਲਓ ਵੀ ਅਸੀਂ ਭਰਾ ਹਾਂ, ਸਾਡੇ ਤੋਂ ਗਲਤੀ ਹੋ ਗਈ, ਮਨ 'ਚ ਕ੍ਰੋਧ ਆ ਗਿਆ, ਗੁੱਸਾ ਆ ਗਿਆ। ਪਰ ਅੱਜ ਤਾਂ ਅਸੀਂ ਲਕੀਰਾਂ ਖਿੱਚ ਦਿੰਦੇ ਹਾਂ ਵੀ ਨਹੀਂ, ਅੱਜ ਤੋਂ ਬਾਅਦ ਤੁਹਾਡੀ ਸਾਡੀ ਫਤਿਹ ਆ, ਫਤਿਹ ਨਹੀਂ ਬੁਲਾਉਣੀ, ਮਿਲਣਾ ਹੀ ਨਹੀਂ। ਖਾਲਸਾ ਜੀ, ਆਪਣੇ ਅੰਦਰੋਂ ਤੰਗ ਦਿਲੀ ਛੱਡਾਂਗੇ, ਵਿਸ਼ਾਲਤਾ ਲਿਆਵਾਂਗੇ, ਤਾਂ ਸਾਡਾ ਰਾਜ ਭਾਗ, ਸਾਡਾ ਤਪ ਤੇਜ ਬਾਹੋ ਪ੍ਰਤਾਪ ਬਣੇਗਾ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ, ਉਹਨਾਂ ਨੇ ਸਾਨੂੰ ਭਗਤੀ ਅਤੇ ਸ਼ਕਤੀ ਦਿੱਤੀ, ਮੀਰੀ ਪੀਰੀ ਦਿੱਤੀ, ਸ਼ਾਂਤੀ ਕ੍ਰਾਂਤੀ ਦਿੱਤੀ, ਉਹਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਸਾਹਿਬ ਦਾ ਜਸ ਕਰਦਿਆਂ ਹੋਏ ਬਚਨਾਂ 'ਚ ਕਈ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਮਾਫ਼ ਕਰ ਦੇਣੀਆਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।